ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਖੁਸ਼ ਰਹੋ, ਕਾਇਮ ਰਹੋ, ਰਾਜ਼ੀ ਰਹੋ। ਗੱਲ ਸੁਣਦੇ ਹੁੰਦੇ ਹੋ ਉਹਨੂੰ ਲਾਈਕ ਕਰ ਦਿਆ ਕਰੋ, ਯੂਟਿਊਬ 'ਤੇ ਸ਼ੇਅਰ ਕਰ ਦਿਆ ਕਰੋ ਅੱਗੇ, ਤਾਂ ਜੋ ਹੋਰਾਂ ਤੱਕ ਫੈਲ ਸਕੇ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ। ਮੈਂ ਪਿਛਲੇ ਦਿਨੀ ਹੋਸਪਿਟਲ ਗਿਆ, ਉੱਥੇ ਗੱਲਬਾਤ ਚੱਲਦੀ ਰਹੀ। ਉਹਨਾਂ ਨੇ ਮੈਨੂੰ ਦਵਾਈ ਵਗੈਰਾ ਦਿੱਤੀ। ਉਹਨਾਂ ਨੇ ਵੇਖਿਆ ਵੀ ਇਹ ਪ੍ਰਚਾਰਕ ਨੇ, ਧਰਮ ਦੀ ਗੱਲ ਕਰਦੇ ਨੇ। ਅਤੇ ਮੈਨੂੰ ਡਾਕਟਰ ਸਾਹਿਬ ਨੇ ਕੁਐਸਚਨ ਕੀਤਾ ਕਿ ਭਾਈ ਸਾਹਿਬ ਇੱਕ ਛੋਟੀ ਜਿਹੀ ਗੱਲ ਪੁੱਛਣੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਜੀ ਆਫਟਰ ਡੈਥ ਕੀ ਹੁੰਦਾ, ਮਰਨ ਤੋਂ ਬਾਅਦ ਕੀ ਹੁੰਦਾ। ਮੈਂ ਆਪਣੀ ਚੰਗੀ ਤਰ੍ਹਾਂ ਗੱਲ ਕੀਤੀ, ਐਕਸਪਲੇਨ ਕੀਤਾ। ਉੱਥੇ ਤਾਂ ਉਹ ਤਾਂ ਕਨਵਿੰਸ ਹੋਏ, ਗੱਲ ਸੁਣੀ ਵੀ, ਸਮਝੀ ਵੀ, ਠੀਕ ਵੀ ਹੋਇਆ। ਪਰ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਬੈਸਟ ਡਾਕਟਰ ਇੰਡੀਆ ਦੇ, ਪੰਜਾਬ ਦੇ ਨਹੀਂ, ਇੰਡੀਆ ਦੇ ਪੜ੍ਹੇ ਲਿਖੇ, ਘੱਟ ਤੋਂ ਘੱਟ 3-4 ਲੱਖ ਰੁਪਇਆ ਤਨਖਾਹ ਲੈਣ ਵਾਲੇ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਤਨਖਾਹ ਲੈਂਦੇ ਹੋਣ, ਤੇ ਅੱਛੇ ਸਰਜਨ ਨੇ, ਨਾਮ ਹੈ ਇਹਨਾਂ ਦਾ, ਤੇ ਮੈਨੂੰ ਮਿਲਦੇ ਨੇ। ਅੰਦਰ ਇੱਕ ਕੁਐਸਚਨ ਹੈ, ਆਫਟਰ ਡੈਥ ਕੀ ਹੋਏਗਾ। ਸਵਾਲ ਹੈ, ਵੇਖੋ। ਤੇ ਸੱਚ ਇਹ ਹੈ ਕਿ ਇਹ ਸਾਡੇ ਵੱਲੋਂ, ਪੁਜਾਰੀ ਤਬਕੇ ਵੱਲੋਂ, ਪੁਜਾਰੀ ਹਿੰਦੂ ਪੁਜਾਰੀ, ਇਸਲਾਮ ਧਰਮ ਦਾ ਪੁਜਾਰੀ, ਸਿੱਖ ਪੁਜਾਰੀ, ਈਸਾਈ ਪੁਜਾਰੀ, ਇਹਨਾਂ ਵੱਲੋਂ ਪਾਇਆ ਗਿਆ ਕੁਐਸਚਨ ਹੈ ਮਾਈਂਡ ਵਿੱਚ। ਸੱਚ ਇਹ ਹੈ ਵੀਰੋ, ਭੈਣੋ, ਕਿ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ, ਕੰਮ ਕਰ ਰਿਹਾ, ਪਰਫੈਕਟ ਹੈ, ਪੜ੍ਹਾਈ ਕੀਤੀ ਆ, 30 ਸਾਲ ਦੀ ਉਮਰ 'ਤੇ ਜਾ ਕੇ, ਉਮਰ ਵਿੱਚ ਜਾ ਕੇ ਡਾਕਟਰ ਬਣੇ, 32-40 ਸਾਲ ਤੱਕ ਜਾ ਕੇ ਡਾਕਟਰ ਬਣਦੇ ਕਿ ਬੈਸਟ। ਇੰਨੀ ਮਿਹਨਤ ਦੇ ਬਾਅਦ ਵੀ ਇੱਕ ਕੁਐਸਚਨ ਖੜਾ ਹੈ ਆਫਟਰ ਡੈਥ, ਤੇ ਉਹ ਕਿਹਨੂੰ ਪੁੱਛਿਆ ਜਾ ਰਿਹਾ? ਮੇਰੇ ਤੋਂ। ਮੈਂ ਨਾ ਹੋਵਾਂ, ਕੋਈ ਹੋਰ ਜਾਏਗਾ, ਉਹਦੇ ਤੋਂ ਵੀ ਉਹਨਾਂ ਨੇ ਇਹੀ ਪੁੱਛਣਾ। ਇੱਥੇ ਜੇ ਗਲਤ ਇਨਫੋਰਮੇਸ਼ਨ ਦੇਵੇ ਬੰਦਾ, ਹਾਂਜੀ ਮਰਨ ਤੋਂ ਬਾਅਦ ਇੱਦਾਂ ਹੋਏਗਾ, ਆ ਹੋਏਗਾ ਅੱਗੇ, ਫਿਰ ਹਰ ਇੱਕ ਦੀ ਫਿਲੋਸਫੀ ਹੈ, ਹਿੰਦੂਇਜ਼ਮ ਦੀ ਆਪਣੀ ਫਿਲੋਸਫੀ ਹੈ, ਧਰਮ ਰਾਜ ਬੈਠਾ ਹੈ, ਜਮਦੂਤ ਲੈ ਕੇ ਜਾਂਦੇ ਨੇ, ਆ ਆ ਨਰਕ ਆਉਂਦੇ ਨੇ, ਫਿਰ ਨਰਕ 'ਚ ਸਿੱਟ ਦਿੰਦੇ ਨੇ, ਸਵਰਗ ਹੈ, ਵਹੀ ਖਾਤਾ ਹੈ, ਸਾਰਾ ਕੁਛ ਹੈ। ਇਹਦੇ ਨਾਲ ਰਲਦੀ ਮਿਲਦੀ ਹੀ ਸਿੱਖਇਜ਼ਮ ਦੀ ਵੀ ਫਿਲੋਸਫੀ ਹੈ, ਅੱਗੇ ਇੱਦਾਂ ਹੋਣਾ, ਅੱਗੇ ਧਰਮਰਾਜ ਨੇ ਬਹਿਣਾ, ਉਹਦੇ ਸੇਮ ਜੀ ਹੋਈ ਹੈ, ਤਕਰੀਬਨ ਸੇਮ ਹੈ, ਥੋੜ੍ਹਾ ਬਹੁਤ ਫਰਕ ਹੈ, ਕਿਉਂਕਿ ਗੁਰਬਾਣੀ 'ਚ ਧਰਮਰਾਜ ਦਾ ਨਾਮ ਆ ਗਿਆ ਜਾਂ ਜਮਦੂਤਾਂ ਦਾ, ਇਹਨਾਂ ਨੇ ਸਾਰਾ ਕੁਛ ਉਹਦੇ ਨਾਲ ਹੀ ਜੋੜ ਲਿਆ। ਹਾਲਾਂਕਿ ਉਹਦੇ ਮੀਨਿੰਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ ਨੇ, ਗੁਰੂ ਗ੍ਰੰਥ ਸਾਹਿਬ ਹੋਰ ਤਰੀਕੇ ਨਾਲ ਸਮਝਾਉਂਦੇ ਹੈ, ਪਰ ਜੋ ਸਿੱਖਾਂ 'ਚ ਫੈਲਿਆ ਹੋਇਆ ਉਹ ਇੱਦਾਂ ਹੀ ਹੈ ਕਿ ਮੌਤ ਤੋਂ ਬਾਅਦ ਧਰਮਰਾਜ ਕੋਲ ਜਾਣਾ ਹੈ, ਇੱਦਾਂ ਕਰਨਾ, ਜੋ ਹਿੰਦੂਇਜ਼ਮ ਹੈ ਸੇਮ ਹੀ ਸਿੱਖ ਨੇ, ਰਲਦਾ ਮਿਲਦਾ। ਇਸਲਾਮ ਮਤ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਵੀ ਇੱਕ ਦਿਨ ਇੱਦਾਂ ਦਾ ਆਉਣਾ ਹੈ, ਕਿਆਮਤ ਵਾਲੇ ਦਿਨ ਸਾਰਿਆਂ ਨੂੰ ਉਠਾਇਆ ਜਾਣਾ, ਮੁਰਦਿਆਂ ਨੂੰ, ਉਹਨਾਂ ਦਾ ਫਿਰ ਹਿਸਾਬ ਕਿਤਾਬ ਹੋਣਾ। ਉਹਨਾਂ ਦੀ ਵੀ ਇੱਕ ਇੱਦਾਂ ਦੀ ਫਿਲੋਸਫੀ ਹੈ, ਹੂਰਾ ਮਿਲਣ ਵਾਲੀ ਜੰਨਤ ਦੀ, ਅਤੇ ਉਹਨਾਂ ਦਾ ਵੀ ਇੱਕ ਨਰਕ ਹੈਗਾ, ਉਹਨਾਂ ਦਾ ਵੀ ਇੱਕ ਇੱਦਾਂ ਦਾ ਸਿਸਟਮ ਹੈ, ਅਤੇ ਈਸਾਈ ਮਤ ਵੀ ਇੱਦਾਂ ਹੀ ਮੰਨਦਾ। ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਹਰ ਪੜ੍ਹਿਆ ਲਿਖਿਆ ਇਹ ਸਵਾਲ ਲੈ ਕੇ ਬੈਠਾ, ਜੀ ਨਹੀਂ ਰਿਹਾ, ਇੰਜੋਏ ਨਹੀਂ ਕਰ ਰਿਹਾ। ਇੱਕ ਚੀਜ਼ ਦਿਮਾਗ 'ਚ ਚੱਲ ਰਹੀ ਹੈ, ਹੁਣ ਲਾਲਚ ਮਿਲੇਗਾ ਵੀ ਇੱਦਾਂ ਹੋਣਾ, ਡਾਕਟਰ ਸਾਹਿਬ ਤੁਸੀਂ ਇੱਦਾਂ ਕਰਿਆ ਕਰੋ, ਇੱਦਾਂ ਕਰਿਆ ਕਰੋ। ਪੜ੍ਹਿਆ ਲਿਖਿਆ ਡਾਕਟਰ ਵੀ ਮੇਰੀ ਗੱਲ ਸੁਣੇਗਾ। ਆਫਟਰ ਡੈਥ ਸਵਾਲ ਉਹਨੇ ਕੀਤਾ, ਮੈਂ ਜਵਾਬ ਦਿੱਤਾ, ਕਨਵਿੰਸ ਹੋ ਜਾਏਗਾ। ਜੇ ਜ਼ਿਆਦਾ ਸ਼ਬਦ ਹੋਣਗੇ, ਜ਼ਿਆਦਾ ਗੱਲ ਹੋਏਗੀ, ਸ਼ਬਦ ਦਾ ਜਾਲ ਚੰਗਾ ਹੋਇਆ ਬੰਦੇ ਕੋਲ, ਉਹਨੇ ਫਸਾ ਲੈਣਾ ਡਾਕਟਰ ਨੂੰ ਵੀ, ਡਾਕਟਰ ਵੀ ਫਸ ਜੂ। ਫਸੇ ਹੋਏ ਨੇ ਡਾਕਟਰ, ਵੱਡੇ ਵੱਡੇ ਡਾਕਟਰ ਫਸੇ ਹੋਏ ਨੇ। ਫਸ ਜਾਣਾ ਉਹਨੇ, ਫਿਰ ਇਹ ਸੋਚਣਾ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਵੀਰੋ ਮੇਰਿਓ ਭੈਣੋ, ਮੈਂ ਸ਼ਬਦ ਪੜ੍ਹਾਂਗਾ। ਮੈਂ ਗੁਰੂ ਅਰਜਨ ਦੇਵ ਜੀ ਇਹਦੇ ਬਾਰੇ ਕੀ ਕਹਿੰਦੇ ਨੇ, ਮੈਂ ਬਹੁਤ ਵਾਰ ਦੀਵਾਨਾਂ 'ਚ ਕਿਹਾ, ਮੈਂ ਤੁਹਾਨੂੰ ਸੁਣਾਵਾਂਗਾ। ਪਰ ਮੈਂ ਜਿਹੜੀ ਗੱਲ ਕਰਦਾ, ਜੇ ਇੱਥੇ ਹੀ ਗੱਲ ਹੋਵੇ ਕਿ ਇੱਕ ਤੇਰੇ ਕੋਲ ਮੋਟਰਸਾਈਕਲ ਹੈ, ਸਾਰੀ ਜ਼ਿੰਦਗੀ ਤੂੰ ਇਹਦੇ ਨਾਲ ਕੱਢਣੀ ਹੈ, ਇਹੋ ਹੀ ਹੈ, ਬੰਦਾ ਕਿੰਨਾ ਸਾਂਭ ਸਾਂਭ ਰੱਖੇਗਾ ਉਹਨੂੰ। ਪਰ ਜੇ ਕਹੀਏ ਵੀ ਇਸ ਤੋਂ ਬਾਅਦ ਵੀ ਕੁਝ ਹੈ, ਫਿਰ ਅਗਲਾ ਕਹਿੰਦਾ ਕੋਈ ਨਹੀਂ, ਸਾਲ ਬਾਅਦ ਨਵਾਂ ਸਹੀ। ਜੇ ਅੱਜ ਤੁਸੀਂ ਜਿਹੜੀ ਵੀ ਗੱਡੀ ਤੁਹਾਡੇ ਕੋਲ ਹੈ, ਮਾੜਾ ਜਿਹਾ ਦਿਮਾਗ 'ਤੇ ਬੋਝ ਪਾ ਕੇ ਮੇਰੀ ਗੱਲ ਸੁਣਿਓ, ਇਹ ਗੱਡੀ ਤੁਹਾਡੇ ਕੋਲ ਹੈ, ਬਸ ਨਵੀਂ ਗੱਡੀ ਨਹੀਂ ਮਿਲਣੀ, ਸਾਰੀ ਜ਼ਿੰਦਗੀ ਇਸੇ 'ਚ ਕੱਢਣੀ ਹੈ। ਤੁਸੀਂ ਦੱਸੋ ਮਿੱਟੀ ਲੱਗਣ ਦਿਓਗੇ, ਧਿਆਨ ਨਹੀਂ ਰੱਖੋਗੇ, ਕੱਪੜਾ ਨਹੀਂ ਪਾਓਗੇ, ਵੀ ਪੂਰੀ ਲਾਈਫ ਇਸੇ ਗੱਡੀ ਨਾਲ, ਨਵੀਂ ਗੱਡੀ ਨਹੀਂ ਮਿਲਣੀ, ਪਿਆਰ ਕਰੋਗੇ? ਅਤੇ ਜੇ ਸਾਨੂੰ ਇਹ ਕਹਿ ਦਿੱਤਾ ਜਾਵੇ ਵੀ ਆਹ ਜ਼ਿੰਦਗੀ ਹੈ, ਇਹਨੂੰ ਵੇਖ, ਪਿਆਰ ਕਰ, ਫਰਜ਼ ਨਿਭਾ, ਜ਼ਿੰਮੇਵਾਰੀਆਂ ਨਿਭਾ, ਇਹੋ ਹੀ ਹੈ, ਕੀ ਪਿਆਰ ਨਹੀਂ ਕਰੋਗੇ ਆਪਣੀ ਲਾਈਫ ਨਾਲ, ਆਪਣੀ ਜ਼ਿੰਦਗੀ ਨਾਲ? ਜਬ ਲਗ ਮਨ ਬੈਕੁੰਠ ਕੀ ਆਸ, ਮਰਨ ਤੋਂ ਬਾਅਦ ਬੈਕੁੰਠ ਦੀ ਆਸ ਹੈ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦੋਂ ਨਵੇਂ ਦੀ ਆਸ ਹੈ ਅਤੇ ਜੋ ਅੱਜ ਪ੍ਰੈਜੈਂਟ ਹੈ ਉਹਦੇ ਨਾਲ ਬੰਦਾ ਪਿਆਰ ਨਹੀਂ ਪਾ ਸਕਦਾ। ਤੁਸੀਂ ਸੋਚੋ, ਅੱਜ ਤੁਹਾਡੀਆਂ ਘਰ ਵਾਲੀਆਂ ਨੇ, ਜੇ ਤੁਹਾਨੂੰ ਇਹ ਕਿਹਾ ਜਾਵੇ ਵੀ ਮਰਨ ਤੋਂ ਬਾਅਦ ਹੂਰ ਮਿਲਣੀ ਹੈ, ਫਿਰ ਉਹਦੇ ਨਾਲ ਪਿਆਰ ਕਿਵੇਂ ਪਾਓਗੇ? ਸਮਝਾਓ, ਇਹੋ ਹੀ ਤੇਰੀ ਹੂਰ ਹੈ, ਇਹ ਕਹੋ ਵੀ ਆਹ ਤੇਰੀ ਘਰ ਵਾਲੀ ਹੈ, ਇਹ ਮਿਲ ਗਈ ਤੈਨੂੰ, ਬਸ ਇਹਦੇ ਨਾਲ ਪਿਆਰ ਕਰ, ਇਹੋ ਹੀ ਤੇਰੀ ਹੂਰ, ਸਮਝ ਇਹਨੂੰ, ਕਿੰਨਾ ਫਰਕ ਹੈ। ਇਹ ਕਹਿਣਾ ਵੀ ਇਹ ਇੱਕ ਹੂਰ ਮਿਲਣੀ ਹੈ ਆਸ ਦੇ ਉੱਤੇ, ਜੋ ਸਾਹਮਣੇ, ਜਬ ਲੱਗ ਮਨ ਬੈਕੁੰਠ ਕੀ ਆਸ ਦੇ ਉੱਤੇ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਜੋ ਨੇਚਰ ਹੈ, ਕੁਦਰਤ ਹੈ, ਉਹਨਾਂ ਨਾਲ ਤਾਂ ਪਿਆਰ ਹੀ ਨਹੀਂ ਪੈਣਾ, ਨਿਵਾਸ ਹੀ ਨਹੀਂ ਪੈਣਾ ਚਰਨਾਂ ਨਾਲ, ਤਾਂ ਪ੍ਰੈਜੈਂਟ ਨੂੰ ਤਾਂ ਤੁਸੀਂ ਪਿਆਰ ਹੀ ਨਹੀਂ ਕਰਨਾ, ਘਰ ਵਾਲੀ ਨਾਲ ਪਿਆਰ ਨਹੀਂ ਕਰਨਾ। ਨਵੀਂ ਹੂਰ ਦੀ ਇੱਛਾ ਜਾਗ ਪਈ, ਜਿਹੜੇ ਗੱਡੀਆਂ ਮੋਟਰਸਾਈਕਲ ਲਈ ਫਿਰਦੇ ਹੋ, ਜੇ ਤੁਹਾਨੂੰ ਕਹਿ ਦਈਏ ਵੀ ਤੈਨੂੰ 6 ਮਹੀਨਿਆਂ ਤੱਕ ਨਵੀਂ ਗੱਡੀ ਮਿਲੇਗੀ, ਤੁਹਾਨੂੰ ਤਾਂ ਉਹ ਗੱਡੀ ਅੱਜ ਹੀ ਭੈੜੀ ਲੱਗਣ ਲੱਗ ਪੈਣੀ ਹੈ, ਤੁਹਾਨੂੰ ਲੱਗਣਾ ਕਿੱਥੇ ਲਈ ਫਿਰਦੇ ਆ, ਨਵੀਂ ਤਾਂ ਮਿਲ ਜਾਣੀ ਹੈ। ਜਿਹੜਾ ਨਵੀਂ ਹੈ ਤੁਹਾਡਾ ਸਾਹਮਣੇ ਵਾਲੀ ਦਾ ਪਿਆਰ ਹੀ ਖਤਮ। ਅੱਜ ਤੁਹਾਨੂੰ ਕੋਈ ਕਹਿ ਦੇਵੇ, ਜਿਹੜਾ ਤੁਹਾਡਾ ਘਰ ਹੈ, ਬਸ 6 ਮਹੀਨਿਆਂ ਬਾਅਦ ਤੁਸੀਂ ਵੱਡੇ ਘਰ 'ਚ ਮੂਵ ਹੋ ਰਹੇ ਹੋ, ਵੱਡਾ ਘਰ ਹੈ, ਤੁਸੀਂ ਅੱਜ ਹੀ ਕਹਿਣਾ ਛੱਡ ਪਰੇ ਟੂਟੀ ਕੀ ਠੀਕ ਕਰਾਉਣੀ ਹੈ, ਤੂੰ ਛੱਡ ਹੀ ਜਾਣਾ, ਰੰਗ ਕੀ ਕਰਾਉਣਾ ਹੈ, ਤਾਂ ਹੁਣ ਪੇਂਟ 'ਚ ਰਹਿਣ ਹੀ ਦਿਓ, ਪੈ ਗਿਆ ਨਾ ਚੱਕਰ, ਤੁਸੀਂ ਉਹਦੇ ਨਾਲ ਅਟੈਚ ਨਹੀਂ ਹੋਣਾ। ਪਰ ਜੇ ਕਿਹਾ ਜਾਵੇ ਇਹੀ ਸਭ ਕੁਛ ਹੈ, ਇਹਨੂੰ ਸਮਝ ਲੈ, ਪਿਆਰ ਕਰ ਲੈ, ਮਾਣ ਲੈ ਜਿੰਨਾ ਮਾਣਿਆ ਜਾਂਦਾ, ਆਹੀ ਆਨੰਦ ਲੈ, ਆਹ ਗੱਡੀ ਹੋਈ ਹੈ ਤੇਰੀ, ਤੂੰ ਕਿੰਨਾ ਲਿਸ਼ਕਾਏਗਾ ਉਹਨੂੰ, ਪਿਆਰ ਕਰੇਗਾ। ਅਗਲੇ ਦੇਸ਼ 'ਚ ਜਾਣਾ ਹੈ, ਅਗਲੇ ਅੱਗੇ ਕਿਤੇ ਜਾਣਾ ਹੈ, ਅਗਲੀ ਦੁਨੀਆ 'ਚ, ਲੋਕਾਂ ਨੇ ਆਹ ਦੁਨੀਆ 'ਤੇ ਨਰਕ ਬਣਾਈ ਪਈ ਹੈ, ਅਗਲੀ ਉੱਥੇ ਚਲੇ ਹੀ ਜਾਣਾ, ਛੱਡ ਪਰੇ ਆਬਾ, ਥੋੜ੍ਹਾ ਚਿਰ ਹੈ, ਮੁੜ ਕੇ ਤਾਂ ਅੱਗੇ ਚਲੇ ਜਾਣਾ, ਅੱਗੇ ਹੋਰ ਬਹੁਤ ਦੁਨੀਆ ਬੈਠੀਆਂ ਨੇ, ਆਪਣੇ ਆਪਣੇ ਧਰਮਾਂ ਦੇ ਆਪਣੇ ਆਪਣੇ ਸਵਰਗ ਨਰਕ, ਧਰਮ ਰਾਜ, ਫਿਲੋਸਫੀ ਹੈ। ਜੇ ਰੱਬ ਇੱਕ ਹੈ, ਉਹਨੇ ਸਾਰਾ ਕੁਛ ਇੱਕ ਬਣਾਇਆ ਹੋਏਗਾ, ਪਹਿਲਾਂ ਧਰਤੀ 'ਤੇ ਭੇਜਦਾ, ਫਿਰ ਉਹ ਕਹਿੰਦਾ ਤੁਸੀਂ ਦੁੱਖ ਸੁੱਖ ਆਪਣੇ ਕੰਮ ਕਰੋ, ਮੁੜ ਕੇ ਫਿਰ ਨਰਕਾਂ 'ਚ ਸਿੱਟਦਾ ਸਵਰਗ, ਆਪਣੀ ਇੱਕ ਵਿਚਾਰਧਾਰਾ ਦੇ ਦਿੱਤੀ। ਪਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਪਾਤਸ਼ਾਹ ਕਹਿੰਦੇ, ਮੌਤ ਨਾਂ ਦੀ ਚੀਜ਼ ਹੀ ਕੋਈ ਨਹੀਂ, ਤੈਨੂੰ ਕੀ ਲੱਗਦਾ ਮੌਤ ਹੁੰਦੀ ਹੈ? ਮੌਤ ਤੇ ਹੁੰਦੀ ਹੋਈ ਨਹੀਂ, ਮੈਂ ਪਿੱਛੇ ਵੀ ਗੱਲ ਕੀਤੀ ਸੀ, ਬੱਦਲ ਸਾਰੇ ਦਾ ਸਾਰਾ ਵਰ ਗਿਆ, ਬੱਦਲ ਦੀ ਮੌਤ ਹੋ ਗਈ, ਮੌਤ ਹੋ ਗਈ, ਲੱਗਦਾ ਹੈ ਮੌਤ ਹੋ ਗਈ, ਪਰ ਬੱਦਲ ਹੁਣ ਪਾਣੀ ਹੋ ਗਿਆ, ਬਰਸਾਤ ਬਣ ਗਿਆ, ਮੀਂਹ ਬਣ ਗਿਆ, ਉਹਦਾ ਨਾਮ ਵੀ ਬਦਲ ਗਿਆ, ਉਹਦੀ ਸ਼ੇਪ ਵੀ ਬਦਲ ਗਈ ਹੈ। ਜਦੋਂ ਬੱਦਲ ਸ਼ੇਪ ਬਰਸਾਤ ਬਣਿਆ, ਪਾਣੀ ਬਣਿਆ, ਬੱਦਲ ਪਾਣੀ ਬਣਿਆ ਅਤੇ ਨਾਲ ਹੀ ਉਹਦਾ ਨਾਮ ਬਦਲ ਗਿਆ, ਮੀਂਹ ਬਰਸਾਤ। ਹੁਣ ਬਰਸਾਤ ਮਰ ਗਈ ਹੈ, ਲੱਗਦਾ ਕੀ ਹੈ ਮਰ ਗਈ ਹੈ, ਪਰ ਨਹੀਂ ਯਾਰ, ਉਹ ਬਰਸਾਤ ਹੁਣ ਝਰਨਿਆਂ ਦਾ ਰੂਪ ਧਾਰ ਗਈ ਹੈ, ਪਹਾੜਾਂ ਦੇ ਵਿੱਚ ਬਰਸਾਤ ਪਈ। ਆਹ ਵੇਖ ਪਾਣੀ ਤਾਂ ਹੈਗਾ, ਉਹੀ ਬੱਦਲ 'ਤੇ ਪਾਣੀ ਬਣਿਆ ਸੀ, ਪਾਣੀ ਬਣ ਕੇ ਆ ਗਿਆ, ਮਰਿਆ ਕਿੱਥੇ ਹੈ, ਲੱਗਦਾ ਹੈ। ਹੁਣ ਤੁਸੀਂ ਕੀ ਕਹੋਗੇ ਵੀ ਝਰਨਾ ਮਰ ਗਿਆ? ਨਹੀਂ, ਹੁਣ ਉਹ ਨਦੀ 'ਚ ਮਿਲ ਗਿਆ, ਝਰਨਾ ਹੁਣ ਨਦੀ ਬਣ ਗਿਆ, ਅਤੇ ਨਦੀ ਮਰ ਗਈ? ਬਿਲਕੁਲ ਨਹੀਂ, ਦਰਿਆ ਬਣ ਗਈ, ਅਤੇ ਦਰਿਆ ਮਰ ਗਿਆ? ਨਹੀਂ, ਸਮੁੰਦਰ 'ਚ ਚਲਿਆ ਗਿਆ, ਅਤੇ ਸਮੁੰਦਰ ਕੀ ਮਰ ਗਿਆ? ਨਹੀਂ, ਹੁਣ ਫਿਰ ਬੱਦਲ ਬਣ ਗਿਆ, ਰੀਸਾਈਕਲ ਹੋ ਰਿਹਾ। ਲੱਗਦਾ ਹੈ ਮਰ ਗਿਆ, ਪਰ ਮਰਿਆ ਤਾਂ ਕੁਛ ਵੀ ਨਹੀਂ, ਬੱਦਲ ਮਰਿਆ ਨਹੀਂ ਸੀ, ਸ਼ੇਪ ਬਦਲੀ ਸੀ। ਬਰਸਾਤ ਮਰੀ ਨਹੀਂ ਸੀ, ਸ਼ੇਪ ਬਦਲੀ ਸੀ। ਝਰਨਾ ਮਰਿਆ ਨਹੀਂ ਸੀ, ਸ਼ੇਪ ਬਦਲੀ ਸੀ। ਨਦੀ ਮਰੀ ਨਹੀਂ ਸੀ, ਸ਼ੇਪ ਬਦਲੀ ਸੀ। ਦਰਿਆ ਮਰਿਆ ਨਹੀਂ ਸੀ, ਉਹਨੇ ਸ਼ੇਪ ਬਦਲੀ ਸੀ। ਰੀਸਾਈਕਲ ਹੋ ਰਹੀ ਹੈ ਐਨਰਜੀ, ਜੋ ਕੁਛ ਪਾਇਆ ਸੋ ਏਕਾ ਵਾਰ, ਘੁੰਮ ਰਿਹਾ ਸਾਰਾ ਕੁਛ। ਮਰਿਆ ਮੁਰਿਆ ਕੁਛ ਨਹੀਂ, ਚੇਂਜ ਹੁੰਦੀ ਹੈ ਐਨਰਜੀ। ਇੱਕ ਐਨਰਜੀ ਸੀ, ਫਲ ਬੂਟਿਆਂ ਦੇ ਵਿੱਚ ਸੀ, ਸਾਰਾ ਕੁਝ ਸੀ। ਉਸ ਐਨਰਜੀ ਨੂੰ, ਉਹ ਖਾਣੇ ਨੂੰ ਸਾਡੇ ਮਾਂ ਪਿਓ ਨੇ ਖਾਧਾ। ਖਾਣਾ ਖਤਮ ਹੋ ਗਿਆ, ਅਗਲਾ ਕਹਿੰਦਾ ਅੱਛਾ ਆਹ ਸਾਰਾ ਕੁਛ ਵੇਖੋ ਵੱਢ ਕੇ ਲੈ ਗਏ, ਹੁਣ ਉਹਦੇ 'ਚ ਬਣਾ ਦਿੱਤੀ ਸਬਜ਼ੀ। ਉਹਦੀ ਹਰਿਆਵਲ ਖਤਮ ਹੋ ਗਈ, ਮਸਾਲੇ ਬਣ ਗਏ, ਰੋਟੀ ਪੱਕ ਗਈ, ਤਵੇ 'ਤੇ ਪੱਕ ਗਈ, ਸ਼ੇਪ ਬਦਲ ਗਈ। ਨਾਮ ਕੀ ਹੋ ਗਿਆ? ਰੋਟੀ ਸਬਜ਼ੀ। ਉੱਥੇ ਬੂਟੀਆਂ ਸੀ, ਐਂ ਸਬਜ਼ੀਆਂ ਅਤੇ ਸਾਰਾ ਕੁਛ ਸੀ, ਆਟਾ ਕਣਕ ਸਾਰਾ ਕੁਛ ਸੀ, ਉਹਦੀ ਸ਼ੇਪ ਬਦਲ ਗਈ। ਹੁਣ ਸਾਡੇ ਮਾਂ ਪਿਓ ਨੇ ਖਾ ਲਿਆ, ਹੁਣ ਨਾ ਕੀ ਬਣ ਗਿਆ? ਰਸ। ਸ਼ੇਪ ਬਦਲ ਗਈ, ਐਨਰਜੀ ਨੇ ਆਪਣੀ ਸ਼ੇਪ ਬਦਲ ਲਈ। ਮਰੀ ਕੀ? ਖਾਣਾ ਮਰ ਗਿਆ, ਨਹੀਂ ਰਸ ਬਣ ਗਿਆ ਹੁਣ। ਅੱਛਾ, ਰਸ ਬਲੱਡ ਬਣ ਗਿਆ, ਖੂਨ ਬਣ ਗਿਆ, ਰਸ ਮਰ ਗਿਆ, ਪਰ ਉਹਦੀ ਸ਼ੇਪ ਬਦਲ ਕੇ ਕੀ ਕਰ ਲਿਆ? ਆਪਣਾ ਨਾਂ ਰੱਖ ਲਿਆ ਬਲੱਡ। ਬਲੱਡ ਤੋਂ ਮਾਂ ਪਿਓ ਦੇ ਅੰਦਰ ਰਕਤ ਅਤੇ ਬੁੰਦ ਕਾ ਗਾਰਾ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਬਿੰਦ ਬਣ ਗਿਆ ਪਿਓ ਦੇ ਅੰਦਰ, ਮਾਂ ਦੇ ਅੰਦਰ ਰਕਤ ਬਣ ਗਿਆ, ਸ਼ੇਪ ਹੋਰ ਬਦਲ ਗਈ, ਹੁਣ ਇਹਨੂੰ ਹੋਰ ਸ਼ੇਪ 'ਚ ਆ ਗਿਆ। ਹੈ ਉਹੀ ਐਨਰਜੀ ਹੈ, ਨਾਮ ਵੀ ਬਦਲ ਗਏ। ਵੇਖੋ ਕਿੱਥੇ ਸਬਜ਼ੀ ਸੀ, ਖਾਣਾ ਸੀ, ਫਿਰ ਰਸ ਸੀ, ਫਿਰ ਬਲੱਡ ਸੀ, ਹੁਣ ਬਿੰਦ ਰਕਤ ਖੂਨ। ਉਹਨਾਂ ਦਾ ਮਾਂ ਪਿਓ ਦਾ ਸੰਬੰਧ ਬਣਿਆ, ਮਾਂ ਦੇ ਢਿੱਡ ਵਿੱਚ ਜਾ ਕੇ ਸ਼ੇਪ ਹੋਰ ਬਦਲ ਗਈ, ਅੰਡਾ। ਫਿਰ ਸ਼ੇਪ ਬਦਲ ਗਈ ਭਰੂਣ, ਨਾਮ ਬਦਲਤਾ, ਸ਼ੇਪ ਵੀ ਬਦਲ ਗਈ, ਐਨਰਜੀ ਹੋਰ ਅੱਗੇ ਵਧੀ। ਇੱਕ ਟਾਈਮ 'ਤੇ ਜਾ ਕੇ ਇੱਦਾਂ ਪਿਆ ਸੀ ਬੱਚਾ, ਕੁਝ ਮੀ ਦਿਨਾਂ ਦਾ ਹੋਇਆ, ਇਹ ਬੈਠੀ ਬੈਠੀ ਐਨਰਜੀ ਨੇ ਸ਼ੇਪ ਬਦਲੀ, ਇੱਕਦਮ ਇੱਦਾਂ ਧੜਕਣ ਲੱਗ ਗਈ। ਸ਼ੇਪ ਬਦਲ ਗਈ, ਨਾਮ ਵੀ ਬਦਲ ਗਿਆ। ਇੱਕ ਟਾਈਮ 'ਤੇ ਜਾ ਕੇ ਬੱਚਾ ਬਾਹਰ ਆ ਗਿਆ, ਜਨਮ ਨਹੀਂ ਹੁੰਦਾ, ਬਾਹਰ ਆਉਂਦਾ। ਜਨਮ ਤਾਂ ਹੋਇਆ ਹੋਇਆ, ਅੰਦਰ ਤਾਂ ਸਾਹ ਲੈ ਰਿਹਾ, ਉਹ ਬੱਚਾ ਤਾਂ ਧੜਕ ਰਿਹਾ ਸੀ, ਜਨਮ ਤਾਂ ਹੋ ਚੁੱਕਿਆ ਉਹਦਾ। ਉਸ ਤੋਂ ਬਾਅਦ ਫਿਰ ਚਲੋ, ਧੜਕਣ ਤੋਂ ਪਹਿਲਾਂ ਉਹ ਸੈੱਲ ਦੇ ਰੂਪ ਵਿੱਚ, ਜਦੋਂ ਜਿੱਦਣ ਪਿਤਾ ਦੇ ਅੰਦਰੋਂ ਆਇਆ, ਉਹ ਸੈੱਲ ਬਣ ਕੇ ਭੱਜਿਆ, ਉਹ ਤਾਂ ਉੱਦਣ ਵੀ ਜੰਮਿਆ ਹੋਇਆ ਸੀ, ਤਾਂ ਹੀ ਤਾਂ ਦੌੜਦਾ ਸੀ, ਬਲੱਡ ਵਿੱਚ ਵੀ ਸੈੱਲਾਂ ਦੇ ਰੂਪ ਵਿੱਚ ਸੀ, ਖਾਣੇ ਦੇ ਰੂਪ ਵਿੱਚ ਵੀ ਸੀ। ਮਤਲਬ ਜਨਮ ਤਾਂ ਹੈ ਹੀ ਨਹੀਂ, ਜਿੱਦਣ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਅਸੀਂ ਉੱਦਣ ਤੋਂ ਹੀ ਨਾਲ ਨਾਲ ਚੱਲ ਰਹੇ ਹਾਂ। ਨਾ ਜਨਮ ਹੈ ਨਾ ਮੌਤ ਹੈ, ਸ਼ੇਪ ਚੇਂਜ ਹੈ। ਬੱਦਲ ਦੀ ਮੌਤ ਨਹੀਂ ਹੈ, ਸ਼ੇਪ ਚੇਂਜ ਹੈ, ਐਨਰਜੀ ਸ਼ੇਪ ਚੇਂਜ ਕਰਦੀ ਹੈ, ਅੱਗੇ ਅੱਗੇ ਵਧੀ ਤੁਰੀ ਜਾਂਦੀ, ਐਂ ਘੁੰਮੀ ਜਾਂਦੀ, ਰੀਸਾਈਕਲ 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 ਮੁੜ ਮੁੜ ਕੇ। ਅੱਛਾ ਸੁਣੋ, ਹੁਣ ਧੜਕਣ ਲੱਗ ਗਿਆ, ਫਿਰ ਇੱਕ ਟਾਈਮ ਆਇਆ, ਜਨਮ ਤਾਂ ਉਹਦਾ ਹੋ ਚੁੱਕਿਆ ਸੀ, ਧੜਕਦਾ ਸੀ, ਬਾਹਰ ਆ ਗਿਆ। ਹੁਣ ਤੁਸੀਂ ਉਹਨੂੰ ਗਿਣਨ ਲੱਗ ਗਏ, ਵਿੱਚ ਬੱਚਾ ਮਾਂ ਦੇ ਢਿੱਡ 'ਚ ਹੈ, ਤੁਸੀਂ ਘਰ 'ਚ ਕਿੰਨੇ ਜੀਓ? ਤੂੰ ਕਹਿੰਦਾ ਦੋ ਮੈਂ ਹਾਂ, ਇੱਕ ਸਾਡਾ ਬੱਚਾ, ਤਿੰਨ, ਪਰ ਘਰ ਵਾਲੀ ਤਾਂ ਪ੍ਰੈਗਨੈਂਟ ਹੈ, ਫੋਟੋ ਵਿੱਚ ਖੜੀ ਹੈ, ਉਹਦਾ ਢਿੱਡ ਹੈ, ਬੱਚਾ ਵਿੱਚ ਧੜਕ ਰਿਹਾ, ਉਹਨੂੰ ਗਿਣਦੇ ਹੋ? ਨਹੀਂ ਗਿਣਦੇ, ਉਹਨੂੰ ਇੱਕ ਗਿਣਦੇ ਹੋ, ਮਾਂ ਇਕੱਲੀ ਗਿਣਦੇ ਹੋ, ਪਰ ਬੱਚਾ ਵਿੱਚ ਹੈ। ਜਿੱਦਣ ਉਹ ਬੱਚਾ ਬਾਹਰ ਆ ਗਿਆ ਹੁਣ ਦੋ ਗਿਣਦੇ ਹੋ। ਇਸੇ ਤਰ੍ਹਾਂ ਸਾਰੀ ਕੁਦਰਤ ਹੈ, ਇੱਦਾਂ ਹੀ ਤੁਸੀਂ ਵੇਖੋ ਇੱਕ ਤੋਂ ਅਨੇਕ ਬਣੇ ਨੇ, ਇੱਕ ਤੋਂ ਅਨੇਕ ਬਣੇ ਨੇ, ਫੈਲੀ ਹੈ ਐਨਰਜੀ। ਚਲੋ ਇਹ ਸਾਰਾ ਕੁਛ ਇੱਦਾਂ ਰੀਸਾਈਕਲ ਹੋ ਰਿਹਾ। ਫਿਰ ਸ਼ੇਪ ਚੇਂਜ ਹੋਈ, ਤੁਸੀਂ ਕਿਹਾ ਬੱਚਾ, ਸ਼ੇਪ ਚੇਂਜ ਹੋਈ, ਬੱਚਾ ਥੋੜ੍ਹਾ ਵੱਡਾ ਹੋਇਆ, ਛੋਟਾ ਬੱਚਾ ਬੇਬੀ ਕੁਝ ਚਿਰ ਦਾ ਹੋਇਆ, ਜਵਾਨ, ਸ਼ੇਪ ਚੇਂਜ ਹੋਈ ਤੁਸੀਂ ਨਾਂ ਰੱਖ ਲਿਆ, ਹੋਰ ਵੱਡਾ ਹੋਇਆ ਅੱਧ ਖੜ, ਹੋਰ ਵੱਡਾ ਹੋਇਆ ਬੁੱਢਾ, ਸ਼ੇਪ ਚੇਂਜ ਹੋ ਗਈ ਉਹਦੀ, ਸਰੀਰ ਵੀ ਬਣਤਰ ਚੇਂਜ ਹੋ ਗਈ। ਇੱਕ ਟਾਈਮ 'ਤੇ ਜਾ ਕੇ ਉਹ ਐਨਰਜੀ ਚੁੱਪ ਕਰ ਗਈ, ਅੱਖਾਂ ਬੰਦ ਕਰ ਲਈਆਂ, ਸਾਹ ਖਤਮ ਹੋ ਗਏ, ਤੁਸੀਂ ਕਿਹਾ ਮੌਤ, ਨਾਂ ਤੁਸੀਂ ਰੱਖ ਲਿਆ ਉਹਦਾ ਮੌਤ, ਪਰ ਮੌਤ ਨਹੀਂ, ਉਹ ਪੰਜੇ ਦੇ ਪੰਜੇ ਤੱਤ ਮੁੜ ਕੇ ਤੱਤਾਂ 'ਚ ਫਿਰ ਮਿਲ ਗਏ। ਮਹਾਰਾਜ ਕਹਿੰਦੇ ਤੂੰ ਮੌਤ ਉਹਦਾ ਨਾਂ ਰੱਖ ਲਿਆ, ਮਰਿਆ ਕੀ ਹੈ? ਇਸ ਹਿਸਾਬ ਨਾਲ ਜੇ ਤੂੰ ਕਹਿੰਦਾ ਬੁੱਢਾ ਮਰ ਗਿਆ, ਫਿਰ ਤੂੰ ਕਹਿ ਅੱਧ ਖੜ ਵੀ ਤਾਂ ਮਰਿਆ ਸੀ, ਜਵਾਨ ਕਿੱਥੇ ਸੀ? ਜਵਾਨ ਤਾਂ ਮਰਿਆ 20 ਸਾਲ ਦਾ, ਬੁੱਢਾ ਤਾਂ 80 ਸਾਲ ਦਾ ਮਰਿਆ, ਜਿਹੜਾ ਇਹ ਜਵਾਨ ਸੀ 30-35 ਸਾਲ ਤੋਂ ਬਾਅਦ ਤਾਂ ਉਹ ਮਰ ਗਿਆ ਸੀ, ਜਵਾਨ ਮਰਿਆ ਨਹੀਂ ਸੀ, ਸ਼ੇਪ ਚੇਂਜ ਹੋਈ ਸੀ। ਬੱਚਾ ਮਰੇਗਾ ਨਹੀਂ, ਬੱਚਾ ਹੀ ਜਵਾਨ ਹੋ ਗਿਆ, ਜਵਾਨ ਹੀ ਬੁੱਢਾ ਹੋ ਗਿਆ, ਬੁੱਢਾ ਹੀ ਅਗਲੀ ਐਨਰਜੀ ਵਿੱਚ ਚਲਿਆ ਗਿਆ। ਮਤਲਬ ਅਗਲੇ ਜਨਮਾਂ 'ਚ ਨਹੀਂ ਗਿਆ ਵੀ ਉਹ ਮੁੜ ਕੇ ਕਿਸੇ ਹੋਰ ਜਨਮ 'ਚ ਬਣ ਗਿਆ, ਨਹੀਂ, ਉਹ ਪੰਜ ਤੱਤ ਸੀ ਜਿਵੇਂ ਉਹ ਇਕੱਠਾ ਹੋਇਆ ਸੀ ਮਾਂ ਪਿਓ ਦੇ ਢਿੱਡ ਅਤੇ ਪਿਤਾ ਦੇ ਅੰਦਰ ਜਾ ਕੇ, ਇੱਕ ਦਿਨ ਜਾ ਕੇ ਜਦੋਂ ਮਰਿਆ ਇਹ ਐਂ ਸਾਹ ਬੰਦ ਹੋਏ, ਉਹ ਪੰਜੇ ਦੇ ਪੰਜੇ ਤੱਤ ਫਿਰ ਮਿਲ ਗਏ ਵਾਪਸ। ਹਵਾ ਬਾਹਰ ਹੀ ਰਹਿ ਗਈ, ਪਵਨ ਬਾਹਰ ਹੀ ਰਹਿ ਗਈ, ਅਤੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਸਰੀਰ ਹੈ ਵਾਪਸ ਮਿਲ ਗਿਆ। ਜਿਹੜੀ ਉਹ ਊਰਜਾ ਸੀ ਜਿਹਨੇ ਐਂ ਧੜਕਣ ਲਾਇਆ ਸੀ, ਉਹ ਊਰਜਾ ਪੰਜੇ ਤੱਤ ਇਕੱਠੇ ਹੋਏ ਸੀ ਉਹ ਐਂ ਖਤਮ ਹੋ ਗਏ, ਵਾਪਸ ਫਿਰ ਚਲੀ ਗਈ। ਇਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ। ਕੋਈ ਆਇਆ ਨਹੀਂ ਸੀ, ਕੋਈ ਗਿਆ ਨਹੀਂ ਸੀ, ਕੋਈ ਜੰਮਿਆ ਨਹੀਂ ਸੀ, ਕੋਈ ਮਰਿਆ ਨਹੀਂ ਸੀ, ਮਰਿਆ ਕੌਣ ਹੈ? ਪਾਤਸ਼ਾਹ ਦਾ ਬਚਨ ਹੈ, ਕੌਣ ਮੂਆ ਰੇ, ਕੌਣ ਮੂਆ, ਕੀ ਮਰਿਆ? ਬ੍ਰਹਮ ਗਿਆਨੀ ਮੇਰੇ ਕੋਲੋਂ ਵਿਚਾਰਾ ਇਹ ਤੋਂ ਚਲਤ ਪਿਆ। ਕਿਸੇ ਬ੍ਰਹਮ ਨੂੰ ਸਮਝਣ ਵਾਲੇ ਨੂੰ ਉਹ ਗੱਲਬਾਤ ਕਰ, ਜਿਹੜਾ ਬ੍ਰਹਮ ਨੂੰ ਸਮਝਦਾ ਵੀ ਬ੍ਰਹਮ ਕਿਵੇਂ ਰੀਸਾਈਕਲ ਹੋ ਰਿਹਾ। ਸਭ ਨਾਨਕ ਬ੍ਰਹਮ ਪਸਾਰੋ, ਜਿਹੜੇ ਬ੍ਰਹਮ ਨੂੰ ਜਾਣਦੇ ਨੇ ਉਹਨਾਂ ਨਾਲ ਬਹਿ ਕੇ ਗੱਲ ਕਰ, ਮਰਦਾ ਮੁਰਦਾ ਤਾਂ ਕੁਛ ਨਹੀਂ, ਤੈਨੂੰ ਭੁਲੇਖਾ। ਪਾਤਸ਼ਾਹ ਦਾ ਬਚਨ ਹੈ, ਕੌਣ ਮੂਆ ਰੇ, ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ। ਇਹ ਤਾਂ ਸੈਟਅਪ ਹੈ, ਸਿਸਟਮ ਹੈ, ਮਰਦਾ ਕੀ ਹੈ? ਮਰਿਆ ਤਾਂ ਕੁਛ ਨਹੀਂ। ਜਿੱਦਣ ਬੱਚਾ ਮਰ ਕੇ ਇਹ ਜਵਾਨ ਹੋਇਆ ਸੀ ਤੂੰ ਉਦਣ ਰੋਇਆ ਸੀ, ਜਿੱਦਣ ਜਵਾਨ ਤੂੰ ਇਹ ਅੱਧ ਖੜ 'ਚ ਗਿਆ ਸੀ ਤੂੰ ਰੋਇਆ ਸੀ, ਅੱਧ ਖੜ ਤੋਂ ਇਹ ਬੁੱਢਾ ਹੋਣ ਲੱਗਿਆ ਸੀ ਤੂੰ ਰੋਇਆ ਸੀ, ਇਹਦੀ ਸ਼ੇਪ ਚੇਂਜ ਹੋਈ ਹੈ, ਤੂੰ ਰੋਣ ਕਿਉਂ ਲੱਗ ਗਿਆ? ਵੇਖਿਓ ਪਾਤਸ਼ਾਹ ਦਾ ਬਚਨ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕਹਿੰਦੇ ਰੋ ਕਿਉਂ ਰਿਹਾ? ਸਾਰਾ ਕੁਝ ਇੱਥੇ ਤਾਂ ਹੈਗਾ, ਇਹਨੇ ਜਿਹੜੇ ਸਾਹ ਲਏ ਉਹ ਵੀ ਇੱਥੇ ਤੁਰੇ ਫਿਰਦੇ ਆ, ਮਿੱਟੀ ਇਹਦੀ ਮਿੱਟੀ ਨਾਲ ਮਿਲ ਜਾਏਗੀ, ਜਦੋਂ ਸਾੜ ਦੋਗੇ ਇੱਥੇ ਹੀ ਰਾਖ ਇਹਦੀ ਉੱਡੀ ਅੱਡੀ ਜਾਣੀ ਹੈ। ਹਵਾ ਹਵਾ 'ਚ ਮਿਲ ਗਈ, ਐਨਰਜੀ ਸੀ ਜਿਹੜੀ ਉਹ ਐਨਰਜੀ ਵਾਪਸ, ਐਨਰਜੀ ਜਿਹੜੀ ਯੂਨੀਵਰਸਲ ਐਨਰਜੀ ਉਹਦੇ ਵਿੱਚ ਹੀ ਫਿਰ ਚਲੀ ਗਈ। ਹੁਣ ਅੱਗੇ ਕਹਿੰਦੇ ਆ, ਕੌਣ ਮੂਆ ਰੇ, ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ। ਰਹਾਉ ਦੀ ਪੰਗਤੀ ਹੈ, ਅਗਲੀ ਕਿਛ ਖਬਰ ਨਾ ਪਾਈ, ਅੱਗੇ ਕੀ ਹੁੰਦਾ ਕੋਈ ਪਤਾ ਨਹੀਂ, ਰੋਵਣ ਹਾਰੇ ਪੀ ਊਠ ਸਦਾਈ। ਜਿਹੜਾ ਤੂੰ ਰੋ ਰਿਹਾ ਤੂੰ ਵੀ ਤਾਂ ਚਲੇ ਹੀ ਜਾਣਾ ਇੱਕ ਦਿਨ, ਅਗਲੀ ਪਤਾ ਨਹੀਂ, ਖਬਰ ਨਹੀਂ ਕਿੱਧਰ ਨੂੰ ਗਿਆ, ਤੇ ਤੂੰ ਰੋ ਰਿਹਾ ਤੂੰ ਜਾਣਾ ਹੀ ਹੈ। ਭਰਮ ਮੋਹ ਕੇ ਬੰਧੇ ਬੰਧ, ਸੁਪਨ ਭਇਆ ਪਖਲਾਏ ਅੰਧ। ਕਹਿੰਦੇ ਕਮਲਿਆ ਐਵੇਂ ਬੇਅਰਥ ਰੋ ਰਿਹਾ, ਇਹ ਸੁਪਨਾ ਹੈ ਬਸ, ਇਹ ਤੋਂ ਰਚਨ ਰਚਿਆ ਕਰਤਾਰ ਇਹ ਉਹਨੀ ਰਚਨਾ ਹੈ, ਆਵਤ ਜਾਵਤ ਹੁਕਮ ਅਪਾਰ ਇਹ ਨਿਯਮ ਹੈ, ਅਪਾਰ ਨਿਯਮ ਹੈ, ਵੱਡਾ ਹੁਕਮ ਹੈ, ਇੱਦਾਂ ਹੀ ਹੋਣਾ ਹੈ, ਲੋ ਹੈ, ਲੋ ਆਫ ਨੇਚਰ, ਹੁਕਮ ਮੀਨਸ ਲੋ ਆਫ ਨੇਚਰ। ਅੱਗੇ ਕਹਿੰਦੇ ਨੇ, ਨਹਿ ਕੋ ਮੂਆ ਨਾ ਮਰਨ ਹੈ ਜੋਗ, ਇਹ ਐਨਰਜੀ ਨਾ ਮਰਦੀ ਹੈ ਨਾ ਮਰਨ ਸਕਦੀ ਹੈ, ਇਹ ਮਰਦੀ ਹੀ ਨਹੀਂ, ਇਹ ਐਨਰਜੀ ਹੈ ਜਿਹੜੀ ਕਦੇ ਨਹੀਂ ਇਹਦੀ ਮੌਤ ਆਉਂਦੀ, ਇੱਦਾਂ ਹੀ ਘੁੰਮਦੀ ਰਹਿੰਦੀ ਹੈ। ਮਾਰ ਕਿਵੇਂ ਲਉਂਗੇ? ਇੱਕ ਰੁਮਾਲ ਇਹਨੂੰ ਮਾਰ ਕੇ ਵਿਖਾਓ, ਤੁਸੀਂ ਅੱਗ ਲਾ ਦੋਗੇ, ਉਹ ਹੁਣ ਛੇਪ ਚੇਂਜ ਕਰ ਗਿਆ, ਸਵਾਹ ਬਣ ਗਿਆ, ਹੁਣ ਹੋਰ ਕੀ ਕਰੋਗੇ? ਇਹਨੂੰ ਪੀਸ ਦਿਓ, ਮਾਰ ਕੇ ਵਿਖਾਓ, ਪਾਣੀ 'ਚ ਪਾ ਦਿਓ, ਲੈ ਉਹ ਫਿਰ ਕਿਣਕੇ ਉੱਡ ਗਏ, ਕਿਣਕੇ ਉਹਦੇ ਪਾਣੀ ਦੇ ਵਿੱਚ ਮਿਕਸ ਹੋ ਗਏ, ਉਹ ਤਾਂ ਮਰਿਆ ਤਾਂ ਨਹੀਂ, ਤੁਹਾਡੇ ਤੋਂ ਮਰਨਾ, ਤੁਹਾਡੇ ਤੋਂ ਇੱਕ ਕੀੜੀ ਨਹੀਂ ਮਰਨੀ, ਸ਼ੇਪ ਚੇਂਜ ਕਰ ਜੂ ਨਾਲ ਦੀ ਨਾਲ। ਐਨਰਜੀ ਆਪਣੀ ਸ਼ੇਪ ਚੇਂਜ ਕਰਦੀ ਹੈ ਮਰਦੀ ਨਹੀਂ। ਨਹ ਕੋ ਮੂਆ ਨਾ ਮਰਨਾ ਹੈ ਜੋਗ, ਨਹ ਬਿਨਸੈ ਅਵਨਾਸੀ ਹੋਗ। ਇਹ ਨਾ ਨਾ ਸੋਣ ਵਾਲੀ ਚੀਜ਼ ਹੈ, ਅਵਨਾਸੀ ਹੈ, ਇਹ ਮਰਦੀ ਨਹੀਂ। ਐਨਰਜੀ ਕਦੇ ਨਹੀਂ ਮਰਦੀ, ਕੋਈ ਵੀ ਚੀਜ਼ ਨਹੀਂ ਮਰ ਸਕਦੀ। ਖਤਮ ਕਰ, ਖਤਮ ਨਹੀਂ ਤੁਸੀਂ ਮਾਰ, ਸ਼ੇਪ ਚੇਂਜ ਕਰ ਸਕਦੇ ਹੋ ਤੁਸੀਂ ਕਿਸੇ ਵੀ ਚੀਜ਼ ਦੀ, ਮਾਰ ਨਹੀਂ ਸਕਦੇ। ਫਿਰ ਸੁਣੋ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਨਹਿ ਕੋ ਮੂਆ ਨਾ ਮਰਨੈ ਜੋਗ, ਨਹਿ ਬਿਨਸੈ ਅਬਨਾਸੀ ਹੋਗ। ਅਬਨਾਸੀ ਹੈ, ਕੋਈ ਚੀਜ਼ ਮਾਰ ਕੇ ਵਿਖਾਓ। ਲੱਕੜ ਮਾਰੋ, ਚਲੋ ਦਰਖਤ ਨੂੰ ਮਾਰ ਦਿਓ, ਨਾਲ ਦੀ ਨਾਲ ਉਹ ਲੱਕੜ ਬਣ ਜਾਏਗਾ। ਹੁਣ ਅੱਗ ਬਾਲ ਦਿਓ, ਇਹਨੂੰ ਸਾੜ ਦਿਓ, ਸਾੜ ਕੇ ਕੀ ਕੀਤਾ, ਕੋਲੇ ਬਣ ਜਾਏਗਾ। ਹੁਣ ਕੋਲਿਆਂ ਨੂੰ ਖਤਮ ਕਰੋ, ਮਾਰੋ, ਸਵਾਹ ਬਣ ਜਾਏਗਾ। ਹੁਣ ਹੁਣ ਹਵਾ ਆਈ ਕਿਨਕੇ ਉਹ ਉੱਡ ਗਏ, ਖਤਮ ਕਰਕੇ ਵਿਖਾ, ਮਰਿਆ ਨਹੀਂ, ਸ਼ੇਪ ਚੇਂਜ ਕਰ ਗਿਆ। ਹਰ ਚੀਜ਼ ਦੁਨੀਆ ਦੀ ਸ਼ੇਪ ਚੇਂਜ ਕਰੇਗੀ, ਮਰੇਗੀ ਨਹੀਂ। ਮੈਂ ਆਹ ਮਾਈਕ ਲੱਗਿਆ ਦਿਸ ਰਿਹਾ ਤੁਹਾਨੂੰ, ਇਹ ਸ਼ੇਪ ਆਹ ਬਣੀ ਹੈ, ਇਹਨੂੰ ਖਤਮ ਕਰਕੇ ਵਿਖਾਓ, ਭੰਨ ਦਿਓ, ਤੋੜ ਦਿਓ, ਜੋ ਮਰਜ਼ੀ ਕਰ ਦਿਓ, ਇਹ ਸ਼ੇਪ ਚੇਂਜ ਕਰ ਦਿਓ। ਨਾਮ ਹੋਰ ਟਿਕ ਜੂ ਉਹਦਾ। ਗੁਰੂ ਅਰਜਨ ਦੇਵ ਜੀ ਕਿੰਨਾ ਮਾਣ ਹੁੰਦਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਦਾ। ਨਹਿ ਕੋ ਮੂਆ ਨਾ ਮਰਨੈ ਜੋਗ, ਨਹਿ ਬਿਨਸੈ ਅਵਨਾਸੀ ਹੋਗ। ਜੋਏ ਜਾਣੋ ਸੋਏ ਨਾਹੇ, ਜਾਨਣ ਹਾਰੇ ਕਹੁ ਬਲ ਜਾਓ। ਅੱਗੇ ਕਹਿੰਦੇ ਕਹੁ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਕਹਿੰਦੇ ਗੁਰੂ ਨੇ ਸਾਡੇ ਭਰਮ ਦੂਰ ਕਰਤੇ, ਗਿਆਨ ਐਸਾ ਆਇਆ ਮੈਨੂੰ, ਗੁਰੂ ਨੇ ਗਿਆਨ ਨਾਲ ਮੈਂ ਸਮਝ ਗਿਆ, ਨਾ ਕੋਈ ਆਉਂਦਾ ਨਾ ਕੋਈ ਜਾਂਦਾ। ਆਫਟਰ ਡੈਥ ਕੁਐਸਚਨ ਇਹ ਹੈ ਕੀ ਹੁੰਦਾ, ਗੁਰੂ ਅਰਜਨ ਦੇਵ ਜੀ ਨੂੰ ਪੁੱਛੋ ਕੀ ਹੁੰਦਾ, ਪੈਦਾ ਕਿਉਂ ਹੋਇਆ ਇਹ ਸਵਾਲ। ਜਦੋਂ ਬੱਚਾ ਮਰਿਆ ਸੀ, ਜਵਾਨ ਹੋਇਆ ਜਦੋਂ ਬੱਚਾ ਤਾਂ ਮਰ ਗਿਆ ਨਾ, ਫਿਰ ਤੁਸੀਂ ਸਵਾਲ ਨਹੀਂ ਕੀਤਾ। ਜਿੱਦਣ ਜਵਾਨ ਮਰ ਕੇ ਅੱਧਖੜ ਉਮਰ 'ਚ ਗਿਆ ਸੀ, ਤੁਸੀਂ ਸਵਾਲ ਨਹੀਂ ਕੀਤਾ। ਅੱਧਖੜ ਤੋਂ ਜਦੋਂ ਬੁੱਢਾ ਹੋਇਆ ਸੀ, ਅੱਧਖੜ ਤਾਂ ਮਰ ਗਿਆ ਹੁਣ ਬੁੱਢਾ ਹੋ ਗਿਆ, ਤੁਸੀਂ ਸਵਾਲ ਨਹੀਂ ਕੀਤਾ, ਤੁਸੀਂ ਕਦੇ ਸਵਾਲ ਨਹੀਂ ਕੀਤਾ। ਪਰ ਜਦੋਂ ਬੁੱਢਾ ਮਰਿਆ ਤੁਸੀਂ ਸਵਾਲ ਕਰਤਾ, ਹੁਣ ਜੀ ਮਰਨ ਤੋਂ ਬਾਅਦ ਕੀ ਹੁੰਦਾ, ਇਹ ਸਵਾਲ ਤੁਹਾਡੇ ਦਿਮਾਗ 'ਚ ਪਾਇਆ, ਤੁਸੀਂ ਮੇਰੇ ਵਰਗੇ ਤੋਂ ਪੁੱਛਣਾ, ਫਿਰ ਮੇਰੇ ਵਰਗੇ ਨੇ ਫਿਲੋਸਫੀ ਦੇ ਦੇਣੀ ਹੈ, ਇੱਦਾਂ ਹੁੰਦਾ, ਆਹ ਹੁੰਦਾ, ਮਰਨ ਤੋਂ ਬਾਅਦ ਐਂ ਹੋਣਾ, ਐਂ ਹੋਣਾ, ਬੋਝ ਲੈ ਚੱਕੀ ਫਿਰੀ, ਫਿਰ ਪ੍ਰੈਜੈਂਟ ਦਾ ਸਵਾਦ ਨਹੀਂ ਆਉਣਾ, ਫਿਊਚਰ ਦਾ ਫਿਕਰ ਕਰੀ ਜਾਏਗਾ, ਮਰਨ ਤੋਂ ਬਾਅਦ ਕੀ ਹੋਏਗਾ, ਆਫਟਰ ਡੈਥ ਕੀ ਹੋਏਗਾ। ਪੜ੍ਹਿਆ ਲਿਖਿਆ ਸੀ ਯਾਰ, ਤੂੰ ਮਾਣ ਜ਼ਿੰਦਗੀ ਜਿੰਨੀ ਤੇਰੇ ਕੋਲ ਮਿਲੀ ਹੈ, ਘਰ ਵਾਲੀ ਨੂੰ ਹੂਰ ਸਮਝ, ਅਗਲੀਆਂ ਹੂਰਾਂ ਦਾ ਫਿਕਰ ਨਾ ਕਰ। ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ ਅੱਜ ਇੰਨਾ ਹੀ, ਅੱਜ ਵਾਲਾ ਕਲਿੱਪ ਲੰਬਾ ਚੱਲਿਆ ਗਿਆ, ਪਰ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਜ਼ਰੂਰ ਹੈ ਇਹਨੂੰ, ਇਹਨੂੰ ਲਾਈਕ ਵੀ ਕਰਨਾ ਔਰ ਹਰ ਇੱਕ ਤੱਕ ਪਹੁੰਚਾਓ। ਗੱਲ ਸੌਖੀ ਹੈ, ਸਮਝ ਆਵੇ, ਗੁਰੂ ਅਰਜਨ ਦੇਵ ਜੀ 'ਤੇ ਮਾਣ ਕਰੀਏ। ਭਾਸ਼ਾ ਕਿੰਨਾ ਪ੍ਰੈਕਟੀਕਲ ਸਮਝਾ ਦਿੱਤਾ, ਕੋਈ ਅਗਲੀਆਂ ਟੈਨਸ਼ਨਾਂ ਹੀ ਨਹੀਂ ਪਾਈਆਂ, ਸਾਡੇ 'ਤੇ ਭਾਰ ਹੀ ਨਹੀਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।